हाँ, ਤੁਹਾਡਾ ਕਿੱਥੇ ਜਾਈ ਸਾਹਿਬ? ਤੁਸੀਂ ਪਿੱਛੇ ਬਹੁਤ ਪਿੱਛੇ ਘੁੰਮ ਰਹੇ ਜੇ ਲੱਗਦਾ, ਹੈਂ? ਇੱਕ 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 ਪ੍ਰਿਸ਼ਟ ਪਿੱਛੇ ਹੈ ਤੂੰ ਆਪ, ਹੈਂ? ਹਾਂ, ਬਹੁਤ ਬਹੁਤ ਪਿੱਛੇ ਹੈ ਜਿਹੜੀ ਤੁਸੀਂ ਕਹਿ ਰਹੇ ਜੇ, ਹੈਂ? ਹਾਂ, ਇਹ ਦੇਖੋ, ਉਹ ਕਹਿ ਰਹੇ ਅਗਨੀ ਕੀਟਕੂ, ਅਗਨੀ ਕੀਟ ਮੈਂ ਅਗਨੀ ਦਾ ਜਿਹੜਾ ਕੀੜਾ ਹੈ, ਅਗਨੀ ਕੀਟਕੂ ਅਗਨੀ ਸਪਰਸ਼ ਕੀ ਇੱਛਾ ਹੋਵੇ ਤਬ ਚੰਚਲ ਬੁੱਧੀ ਮੇਂ ਸਰੂਪਾਨੰਦ ਕਾ ਬਾਨ ਹੋਵੇ ਨਹੀਂ। ਅਗਨੀ ਸੰਬੰਧ ਤੇ ਛਣ ਮਾਤਰ ਇੱਛਾ ਦੂਰ ਹੋ ਕੇ ਨਿਸ਼ਚਲ ਬੁੱਧੀ ਮੇਂ ਸਰੂਪਾਨੰਦ ਕਾ ਬਾਨ ਹੋਵੇ। ਆਂਦਾ ਅਗਨੀ ਉਹਨੂੰ ਆਨੰਦ ਨਹੀਂ ਦੇ ਰਹੀ, ਅਗਨੀ 'ਚ ਆਨੰਦ ਨਹੀਂ ਉਹਨੂੰ ਆ ਰਿਹਾ, ਅਗਨੀ ਕੀਟ ਨੂੰ ਅਗਨੀ ਵਿੱਚ ਆਨੰਦ ਨਹੀਂ ਹੈ, ਨਾਲੀ ਦੇ ਕੀੜੇ ਨੂੰ ਨਾਲੀ ਵਿੱਚ ਆਨੰਦ ਨਹੀਂ ਹੈ। ਉਹਨੂੰ ਬਾਹਰ ਕੱਢ ਦਿਓ, ਛਟਪਟਾਏਗਾ ਅਤੇ ਰੱਖ ਦਿਓਗੇ ਨਾਲੀ ਦੇ ਵਿੱਚ, ਫਿਰ ਮਸਤ ਹੋ ਜਾਏਗਾ। ਉਹ ਨਾਲੀ ਵਿੱਚੋਂ ਆਨੰਦ ਨਹੀਂ ਆ ਰਿਹਾ ਉਸਨੂੰ, ਉਹਨੂੰ ਕੀ ਆਨੰਦ ਆ ਰਿਹਾ? ਜਦੋਂ ਤੁਸੀਂ ਉਹਨੂੰ ਬਾਹਰ ਕੱਢ ਦਿੰਦੇ ਜੇ ਅਗਨੀ ਕੀਟ ਨੂੰ ਜਾਂ ਨਾਲੀ ਦੇ ਕੀੜੇ ਨੂੰ ਲੈ ਲਓ, ਤਾਂ ਫਿਰ ਉਹਦੀ ਇੱਛਾ ਕੀ ਹੈ? ਇੱਛਾ ਉੱਥੇ ਜਾਣ ਦੀ, ਫਿਰ ਦੁਬਾਰਾ ਇਹਦੇ ਇਹਦੇ ਉਹਦੀ ਜਿਹੜੀ ਇੱਛਾ ਦੁਬਾਰਾ ਵਹਾਂ ਪ੍ਰਵੇਸ਼ ਕਰਨ ਦੀ, ਉਹ ਇੱਛਾ ਦੇ ਨਾਲ ਬੁੱਧੀ ਚੰਚਲ ਹੋ ਗਈ, ਬੁੱਧੀ ਚੰਚਲ ਹੋ ਗਈ ਅਤੇ ਜਿਹੜਾ ਸਰੂਪਾਨੰਦ ਕਾ ਭਾਨ ਉਹ ਨਹੀਂ ਹੋ ਰਿਹਾ, ਵੀ ਐਸੇ ਐਸੇ ਸ਼ੀਸ਼ਾ ਹੋ ਰਿਹਾ ਹੈ ਅਤੇ ਉਹਦੇ ਵਿੱਚ ਮੁੱਖ ਦਿਖ ਜਾਏਗਾ, ਤਾਂ ਉਹਨੂੰ ਦੁੱਖ ਦੇ ਰਿਹਾ ਹੈ। ਅਤੇ ਜਦੋਂ ਫਿਰ ਉਹਨੂੰ ਉਹਦੇ ਵਿੱਚ ਛੱਡ ਦਿੱਤਾ ਨਾਲੀ ਦੇ ਵਿੱਚ, ਤਾਂ ਉਹਦੀ ਜਿਹੜੀ ਇੱਛਾ ਸੀ ਉਹ ਦੂਰ ਹੋ ਗਈ। ਜਦੋਂ ਇੱਛਾ ਦੂਰ ਹੋ ਗਈ, ਬੁੱਧੀ ਫਿਰ ਰੁੱਕ ਗਈ, ਤਾਂ ਉਹਦੇ ਵਿੱਚ ਆਨੰਦ ਆਉਣੇ ਲੱਗ ਗਿਆ। ਅਤੇ ਫਿਰ ਆਨੰਦ ਕਿਹਦੇ ਵਿੱਚ ਹੋਇਆ? ਬੁੱਧੀ ਦੀ ਇਕਾਗਰਤਾ ਮੇਂ, ਮਨ ਕੀ ਇਕਾਗਰਤਾ ਮੇਂ ਆਨੰਦ ਹੈ, ਅਗਨੀ ਮੇਂ ਜਾਂ ਨਾਲੀ ਮੇਂ ਕੀੜੇ ਨੂੰ ਆਨੰਦ ਨਹੀਂ ਹੈ, ਠੀਕ ਹੈ ਨਾ? ਅੰਨੇ ਪੁਰਸ਼ ਨੂੰ ਅਗਨੀ ਸੰਬੰਧ ਕੀ ਇੱਛਾ ਹੈ ਨਹੀਂ, ਔਰ ਦੂਸਰੇ ਪੁਰਸ਼ ਨੂੰ ਅਗਨੀ ਸੰਬੰਧ ਇੱਛਾ ਨਹੀਂ, ਉਹਨੂੰ ਅਗਨੀ ਦੁੱਖ ਦੇਗੀ। ਗਰਮੀ ਦੇ ਵਿੱਚ ਬੀਬੀਆਂ ਪ੍ਰਸ਼ਾਦਾ ਬਣਾਉਂਦੀਆਂ, ਉਹਨਾਂ ਨੂੰ ਪੁੱਛੋ ਜਾ ਕੇ ਕੀ ਹਾਲ ਹੈ। ਆ ਸਿਆਲ ਦੇ ਵਿੱਚ, ਸਿਆਲ 'ਚ ਕਹਿੰਦੇ ਲੈ ਤੁਹਾਨੂੰ ਤੁਹਾਨੂੰ ਤਾਂ ਬੜੀ ਮੌਜ ਆ, ਤੁਸੀਂ ਨਾਲੇ ਅੱਗ ਸੇਕਦੀਆਂ ਰਹਿੰਦੀਆਂ, ਨਾਲੇ ਪ੍ਰਸ਼ਾਦੇ ਬਣਾਉਂਦੇ। ਗਰਮੀ 'ਚ ਤਾਂ ਨਹੀਂ ਕੋਈ ਐਸੇ ਕਹਿੰਦਾ। ਇਹੀ ਹੈ, ਅੰਨੇ ਪੁਰਸ਼ ਨੂੰ ਅਗਨੀ ਸੰਬੰਧ ਕੀ ਇੱਛਾ ਹੈ ਨਹੀਂ, ਕਿੰਤੂ ਅੰਨੇ ਪਦਾਰਥ ਕੀ ਇੱਛਾ ਹੈ? ਤਿੰਨ ਪਦਾਰਥ ਕੀ ਇੱਛਾ ਅਗਨੀ ਸੰਬੰਧ ਦੇ ਦੂਰ ਹੋਵੇ ਨਹੀਂ, ਜਾਂ ਤੇ ਚੰਚਲ ਅੰਤਾਕਰਣ ਮੇਂ ਅਗਨੀ ਸੰਬੰਧ ਸੇ ਆਨੰਦ ਹੋਵੇ ਨਹੀਂ, ਜਾਂ ਕੇ ਵਿਸ਼ੇ ਜਿਹਾ ਸ਼ੰਕਾ ਹੋਵੇ। ਅਬ ਸ਼ੰਕਾਵਾਦੀ ਬੋਲ ਰਿਹਾ ਹੈ, ਕਿਆ ਬੋਲ ਰਿਹਾ ਹੈ? ਜੋ ਇੱਛਾ ਰੂਪ ਅੰਤਾਕਰਨ ਕੀ ਬਿਰਤੀ ਹੈ, ਸੋ ਤੋ ਵਿਸ਼ੇ ਪ੍ਰਾਪਤੀ ਸੇ ਨਾਸ਼। ਠੀਕ ਸੇ ਸਮਝ ਲੈਣਾ, ਇਹ ਜਿਹੜਾ ਇੱਕ ਥੋੜ੍ਹਾ ਜਿਹਾ ਇੱਕ ਹੈ ਨਾ, ਇਹਨੂੰ ਠੀਕ ਸੇ ਸਮਝ ਲੈਣਾ। ਜੋ ਇੱਛਾ ਰੂਪ ਅੰਤਾਕਰਨ ਕੀ ਬਿਰਤੀ ਹੈ, ਇੱਛਾ ਰੂਪ ਜੋ ਅੰਤਾਕਰਨ ਕੀ ਬਿਰਤੀ ਹੈ, ਸੋ ਤੋ ਵਿਸ਼ੇ ਪ੍ਰਾਪਤੀ ਸੇ ਨਾਸ਼ਕੂ ਪ੍ਰਾਪਤ ਹੋ ਗਈ, ਔਰ ਅੰਨੇ ਬਿਰਤੀ ਕਾ ਕੋਈ ਨਿਮਿੱਤ ਹੈ ਨਹੀਂ, ਜਾਂ ਤੇ ਉਤਪੱਤੀ ਹੋਈ ਨਹੀਂ, ਔਰ ਬਿਰਤੀ ਸੇ ਬਿਨਾਂ ਸਰੂਪਾਨੰਦ ਕਾ ਬਾਨ ਹੋਵੇ ਨਹੀਂ, ਜਾਂ ਤੇ ਵਿਸ਼ੇ ਮੇਂ ਹੀ ਆਨੰਦ ਹੈ। ਉਹ ਕੀ ਕਹਿ ਰਿਹਾ ਸ਼ੰਕਾਵਾਦੀ? ਉਹ ਕਹਿ ਰਿਹਾ ਸਰੂਪ 'ਚ ਆਨੰਦ ਨਹੀਂ, ਆਤਮਾ ਵਿੱਚ ਆਨੰਦ ਨਹੀਂ। ਸ਼ੰਕਾਵਾਦੀ ਮਤਲਬ ਜਦੋਂ ਆਪਾਂ ਕਿੱਲਾ ਠੋਕਦੇ ਹਾਂ, ਕੋਈ ਮੱਝ ਗਊ ਬੰਨ੍ਹਣੀ ਹੋਵੇ ਅਤੇ ਕਿੱਲਾ ਠੋਕ ਕੇ, ਅਤੇ ਫਿਰ ਕੀ ਕਰਦੇ ਹਾਂ? ਉਹਨੂੰ ਐਸੇ ਹਿਲਾਵਾਂਗੇ, ਅਤੇ ਜੇ ਹਿਲਦਾ ਹੋਏਗਾ ਫਿਰ ਕੀ ਕਰਾਂਗੇ? ਔਰ ਦੋ ਚੋਟ ਮਾਰ ਦਾਂਗੇ, ਉਹ ਫਿਰ ਉਸਨੂੰ ਐਸੇ ਦੇਖਾਂ ਹਿਲਾ ਕੇ, ਹਿਲਦਾ ਫਿਰ ਮਾਰ ਦੇਂਗੇ। ਇਹੀ ਆ ਹਾਲ ਉਹ ਕਰ ਰਿਹਾ ਜਿਹੜਾ ਆਪਣਾ ਮਤ ਪੇਸ਼ ਕਰ ਰਿਹਾ ਹੈ, ਫਿਰ ਉਹਨੂੰ ਹਿਲਾ ਹਿਲਾ ਕੇ ਦੇਖ ਰਿਹਾ ਹੈ। ਇਹ ਆਪਣਾ ਮਤ ਪੇਸ਼ ਕਰਕੇ ਫਿਰ ਸ਼ੰਕਾ ਕਰਕੇ, ਉਹ ਜੈਸੇ ਆਪਾਂ ਕਿੱਲੇ ਨੂੰ ਹਿਲਾ ਕੇ ਦੇਖਦੇ ਹਾਂ ਨਾ, ਇਹ ਆਪਣੀ ਸ਼ੰਕਾ ਕਰਕੇ ਫਿਰ ਉਹਨੂੰ ਹਿਲਾ ਕੇ ਦੇਖਦਾ ਵੀ ਇਹ ਸ਼ੰਕਾ 'ਤੇ ਤੁਹਾਡਾ ਜਿਹੜਾ ਮਤ ਪੂਰਾ ਉਤਰਦਾ ਕਿ ਨਹੀਂ ਉਤਰਦਾ। ਇਹਦਾ ਤਾਤਪਰਿ ਇਤਨਾ ਹੀ ਹੈ, ਠੀਕ ਹੈ ਨਾ? ਉਹ ਕਹਿ ਰਿਹਾ ਜੋ ਵਿਸ਼ੇ ਜੋ ਇੱਛਾ ਰੂਪ ਅੰਤਾਕਰਨ ਕੀ ਬਿਰਤੀ ਹੈ, ਸੋ ਵਿਸ਼ੇ ਪ੍ਰਾਪਤੀ ਸੇ ਨਾਸ਼ਕੂ ਪ੍ਰਾਪਤ। ਮੰਨ ਲਓ, ਇੱਦਾਂ ਤੁਹਾਨੂੰ ਸਮਝ ਨਹੀਂ ਲੱਗਣੀ, ਮੰਨ ਲਓ ਕਿਸੇ ਨੂੰ, ਇੱਕ ਪੁਰਸ਼ ਨੂੰ ਕਿਸੇ ਪਦਾਰਥ ਦੀ ਇੱਛਾ ਹੋ ਗਈ, ਅੰਦਰ ਉਤਪੰਨ ਹੋ ਗਈ, ਉਹ ਪਦਾਰਥ ਨੂੰ ਮਿਲ ਗਿਆ, ਇੱਛਾ ਨਸ਼ਟ ਹੋ ਗਈ। ਪਦਾਰਥ ਮਿਲ ਗਿਆ ਤਾਂ ਇੱਛਾ ਨਸ਼ਟ ਹੋ ਗਈ, ਖਤਮ ਹੋ ਗਈ, ਠੀਕ ਹੈ? ਆ ਦੂਸਰੀ ਇੱਛਾ ਉਤਪੰਨ ਹੋਈ ਨਹੀਂ, ਦੂਸਰੀ ਇੱਛਾ ਦੂਸਰੇ ਪਦਾਰਥ ਨੂੰ ਪ੍ਰਾਪਤ ਕਰਨ ਦੀ ਇੱਛਾ। ਮੰਨ ਲਓ ਕਿਸੇ ਨੂੰ ਰੰਗੀਨ ਟੀਵੀ ਚਾਹੀਦਾ ਸੀ ਬੱਚੇ ਨੂੰ, ਹੈਂ, ਹੈ ਨਾ? ਕਿਸੇ ਨੂੰ ਬੱਚੇ ਨੂੰ ਰੰਗੀਨ ਟੀਵੀ ਚਾਹੀਦਾ ਸੀ, ਉਹ ਬਾਪ ਦੇ ਨਾਲ ਰੋਜ਼ ਜਿੱਦ ਕਰ ਰਿਹਾ ਮੈਨੂੰ ਟੀਵੀ ਲੈ ਕੇ ਦੇ, ਮੈਨੂੰ ਟੀਵੀ ਲੈ ਕੇ ਦੇ, ਜਾਂ ਸਕੂਟਰ ਲੈ ਕੇ, ਜੋ ਵੀ ਉਹਦੀ ਇੱਛਾ ਹੋਵੇ। ਆਪਾਂ ਇੱਕ ਨੂੰ, ਇੱਕ ਪਦਾਰਥ ਨੂੰ ਲੈ ਕੇ ਚੱਲਦੇ ਹਾਂ, ਟੀਵੀ ਦੀ ਉਹਦੀ ਇੱਛਾ ਹੈ, ਠੀਕ ਹੈ? ਬਾਪ ਦੇ ਨਾਲ ਰੋਜ਼ ਜਿੱਦ ਕਰਦਾ ਹੈ, ਹੱਟ ਕਰ ਰਿਹਾ ਹੈ, ਮੇਰੇ ਕੋਲ ਟੀਵੀ ਚਾਹੀਏ, ਉਹਦੀ ਕਿਤਨੀ ਤੀਬਰ ਇੱਛਾ ਹੈ, ਉਹਨੂੰ ਔਰ ਕੋਈ ਪਦਾਰਥ ਅੱਛਾ ਨਹੀਂ ਲੱਗਦਾ। ਅਤੇ ਜਦੋਂ ਬਾਪ ਨੇ ਟੀਵੀ ਲੈਣ ਦਾ ਸ਼ਾਮ ਨੂੰ, ਤਾਂ ਉਹਦੀ ਇੱਛਾ ਨਸ਼ਟ ਹੋ ਗਈ, ਠੀਕ ਹੈ? ਦੂਸਰੀ ਇੱਛਾ ਅੰਦਰ ਉਤਪੰਨ ਹੋਈ ਨਹੀਂ, ਬਿਰਤੀ ਉੱਥੇ ਖੜ੍ਹੀ ਹੈ, ਤੇ ਆਨੰਦ ਟੀਵੀ ਚ ਹੈ ਕਿ ਬਿਰਤੀ ਚ ਹੈ? ਟੀਵੀ ਚੋਂ ਆ ਰਿਹਾ ਆਨੰਦ। ਅਗਰ ਦੂਸਰੀ ਇੱਛਾ ਉਤਪੰਨ ਹੋ ਜਾਏ ਤਾਂ ਬੁੱਧੀ ਫਿਰ ਚੰਚਲ ਹੋ ਜਾਏਗੀ, ਫਿਰ ਆਨੰਦ ਨਹੀਂ ਆਏਗਾ। ਹਾਂ, ਜਾਂ ਉਹਨੇ ਦੋ ਚੀਜ਼ਾਂ ਕਹੀਆਂ ਹੋਣ, ਮੈਨੂੰ ਸਕੂਟਰ ਵੀ ਚਾਹੀਏ ਟੀਵੀ ਵੀ ਚਾਹੀਏ, ਤੇ ਬਾਪ ਟੀਵੀ ਤੇ ਲਾਇਆ ਸਕੂਟਰ ਨਾ ਲਿਆਏ, ਆਨੰਦ ਆਏਗਾ ਨਹੀਂ ਆਏਗਾ? ਹਾਂ, ਫਿਰ ਆਨੰਦ ਹੈ, ਬਿਰਤੀ ਚ ਆਨੰਦ ਹੈ, ਪਦਾਰਥਾਂ ਚ ਆਨੰਦ ਨਹੀਂ ਹੈ। ਹਾਂ ਹਾਂ, ਮਨ ਜਦੋਂ ਇਕਾਗਰ ਹੋਏਗਾ ਉਹਦੇ ਵਿੱਚ ਆਨੰਦ ਹੈ, ਪਦਾਰਥਾਂ ਵਿੱਚ ਆਨੰਦ ਨਹੀਂ ਹੈ। ਜੇ ਪਦਾਰਥਾਂ ਵਿੱਚ ਆਨੰਦ ਹੋਵੇ ਤੇ ਜਦੋਂ ਤੁਸੀਂ ਧਿਆਨ ਵਿੱਚ ਬੈਠਦੇ ਉਦੋਂ ਆਨੰਦ ਆਉਂਦਾ? ਕਿਹੜੇ ਪਦਾਰਥ ਨਾਲ ਸੰਬੰਧ ਹੀ ਸੂ ਤੁਹਾਡਾ? ਬਸ ਬਿਰਤੀ ਇਕਾਗਰ ਚ ਆਨੰਦ ਹੈ, ਪਦਾਰਥਾਂ ਵਿੱਚ ਆਨੰਦ ਨਹੀਂ ਹੈ। ਜੇ ਪਦਾਰਥਾਂ ਦੇ ਵਿੱਚ ਆਨੰਦ ਹੋਵੇ ਤੇ ਚੱਕਰਵਰਤੀ ਸਮਰਾਟ ਉਹਨਾਂ ਦੇ ਪਾਸ ਕਿਹੜੇ ਪਦਾਰਥ ਦੀ ਕਮੀ ਸੀ? ਉਹ ਸਭ ਕੁਛ ਛੱਡ ਕੇ ਆਖਿਰ ਮੈਂ ਜੰਗਲ 'ਚ ਚਲ ਜਾਂਦੇ ਸੀ। ਜੇ ਪਦਾਰਥਾਂ ਵਿੱਚ ਆਨੰਦ ਹੁੰਦਾ ਤਾਂ ਉਹ ਕਿਉਂ ਛੱਡ ਕੇ ਜਾਂਦੇ? ਇਸ ਲਈ ਪਦਾਰਥਾਂ ਵਿੱਚ ਆਨੰਦ ਨਹੀਂ ਹੈ, ਬਿਰਤੀ ਦੀ ਇਕਾਗਰਤਾ ਵਿੱਚ ਆਨੰਦ ਹੈ। ਇੱਛਾ ਤੋਂ ਰਹਿਤ ਹੋ ਗਈ। ਉਹ ਯੋਗ ਵਿਸ਼ਿਸ਼ਟ ਮੈਂ ਕਹਿੰਦੇ ਹਾਂ, ਗਿਆਨ ਉਤਪੰਨ ਹੋਣ ਵਿੱਚ ਕਿਤਨੀ ਦੇਰੀ ਹੈ? ਉਹ ਕਹਿ ਰਿਹਾ ਗਿਆਨ ਉਤਪੰਨ ਹੋਣ 'ਚ ਦੇਰੀ ਨਹੀਂ ਹੈ। ਕਿਹਦੇ 'ਚ ਦੇਰੀ ਹੈ? ਆਂਦੇ ਇੱਛਾ ਨੂੰ ਸਮਾਪਤ ਕਰਨ ਦੀ ਦੇਰੀ ਹੈ। ਉਹਨਾਂ ਸਿੱਧਾ ਹੀ ਕਹਿ ਦਿੱਤਾ, ਆਂਦੇ ਗਿਆਨ ਉਤਪੰਨ ਹੋਣ 'ਚ ਕੋਈ ਦੇਰ ਨਹੀਂ ਹੈ, ਤੁਹਾਡੀਆਂ ਜਿਹੜੀਆਂ ਇੱਛਾ ਉਹਨਾਂ ਨੂੰ ਸਮਾਪਤ ਕਰਨ ਦੀ ਦੇਰੀ। ਜਦੋਂ ਤੁਸੀਂ ਇੱਛਾ ਸਮਾਪਤ ਕਰ ਦੋਗੇ ਤਤ ਛਣ ਗਿਆਨ ਹੋ ਜਾਏ, ਸਭ ਕੁਛ ਸਭ ਕੁਛ ਸਭ ਕੁਛ ਆਪ ਸਮਝ ਲੱਗ ਗਈ ਨਾ? ਇਹੀ ਕਹਿ ਰਿਹਾ ਹੈ, ਨਾਸ਼ਕੂ ਪ੍ਰਾਪਤ ਹੋ ਗਈ ਔਰ ਅੰਨੇ ਬਿਰਤੀ ਕਾ ਕੋਈ ਨਿਮਿੱਤ ਹੈ ਨਹੀਂ। ਦੂਸਰੀ ਬਿਰਤੀ ਉੱਠੀ ਨਹੀਂ, ਕੋਈ ਵਸਤੂ ਚਾਹੀਦੀ ਨਹੀਂ, ਕੋਈ ਨਿਮਿੱਤ ਨਹੀਂ ਹੈ। ਜਾਂ ਤਾਂ ਉਤਪੱਤੀ ਹੋਈ ਨਹੀਂ ਔਰ ਬਿਰਤੀ ਮੈਂ ਬਿਨਾਂ ਸਰੂਪਾਨੰਦ ਕਾ ਬਾਨ ਹੋਵੇ ਨਹੀਂ, ਜਾਂ ਤਾਂ ਵਿਸ਼ੇ ਮੈਂ ਹੀ ਆਨੰਦ ਹੈ। ਉਹ ਕਹਿੰਦਾ ਉਹ ਟੀ ਵੀ ਦੇ ਵਿੱਚ ਹੀ ਆਨੰਦ ਆ ਰਿਹਾ ਬੱਚੇ ਨੂੰ, ਉਹਦੇ ਵਿੱਚ ਹੀ ਆਨੰਦ ਹੈ, ਸਰੂਪਾ ਬਿਰਤੀ 'ਚ ਆਨੰਦ ਕਿੱਥੋਂ ਆ? ਇਹ ਸ਼ੰਕਾ ਕੀਤੀ ਉਸਨੇ। ਅਬ ਇਸ ਦਾ ਸਮਾਧਾਨ ਕਰੇਂਗੇ। ਸੋ ਸ਼ੰਕਾ ਬਣੇ ਨਹੀਂ ਕਾਹੇ ਤੇ, ਇੱਛਾ ਰੂਪ ਜੋ ਅੰਤਾਕਰਨ ਕੀ ਬਿਰਤੀ ਕਾ ਅਭਾਵ ਹੈ, ਸੋ ਇੱਛਾ ਰੂਪ ਬਿਰਤੀ ਹੋਵੇ ਤੋ ਤਾਂ ਹੋਵੇ ਵੀ ਤਾਂ ਕਿ ਵਿਸ਼ੇ ਆਨੰਦ ਪ੍ਰਕਾਸ਼ ਹੋਵੇ ਨਹੀਂ। ਇੱਛਾ ਰੂਪ ਬਿਰਤੀ ਵਿੱਚ ਆਨੰਦ ਪ੍ਰਕਾਸ਼ ਨਹੀਂ ਹੋ ਸਕਦਾ। ਇੱਛਾ ਰੂਪ ਜਿਹੜੀ ਬਿਰਤੀ ਹੈ ਮਨ ਦੀ, ਉਹਦੇ ਵਿੱਚ ਆਨੰਦ ਪ੍ਰਕਾਸ਼ ਨਹੀਂ ਹੋ ਸਕਦਾ ਪ੍ਰਕਾਸ਼ਿਤ। ਕਾਹੇ ਤੇ, ਇੱਛਾ ਰੂਪ ਬਿਰਤੀ ਰਾਜਸ ਹੈ। ਇੱਛਾ ਰੂਪ ਬਿਰਤੀ ਕਿਹੜੀ ਹੈ? ਰਾਜਸ, ਰਜੋਗੁਣੀ। ਔਰ ਗਿਆਨ ਕਦੋਂ ਹੋਗਾ? ਸਾਤਵਿਕ ਬਿਰਤੀ ਸੇ। ਤੇ ਇੱਛਾ ਜਿਹੜੀ ਹੈ ਉਹ ਹੈ ਰਾਜਸ, ਰਾਜਸ ਬਿਰਤੀ ਹੈ। ਰਾਜਸ ਬਿਰਤੀ ਸੇ ਕੈਸੇ ਆਨੰਦ ਆ ਜਾਏਗਾ? ਠੀਕ ਹੈ ਨਾ? ਨਹੀਂ, ਕਾਹੇ ਤੇ, ਇੱਛਾ ਰੂਪ ਬਿਰਤੀ ਰਾਜਸ ਹੈ ਔਰ ਆਨੰਦ ਕਾ ਪ੍ਰਕਾਸ਼ ਸਾਤਵਿਕ ਬਿਰਤੀ ਮੇ ਹੋਵੇ ਹੈ। ਤਥਾਪਿ ਵਾਂਛਿਤ ਪਦਾਰਥ ਜੋ ਮਿਲਿਆ ਹੈ, ਵਾਂਛਿਤ ਮੈਣੇ ਮਨ ਭਾਉਂਦਾ ਪਦਾਰਥ, ਜਿਹੜਾ ਬੱਚੇ ਨੂੰ ਬੱਚਾ ਚਾਹ ਰਿਹਾ ਸੀ ਉਹ ਪਦਾਰਥ ਉਸਨੂੰ ਮਿਲ ਗਿਆ, ਠੀਕ ਹੈ ਨਾ? ਵਾਂਛਿਤ ਮੈਣੇ ਮਨ ਭਾਉਂਦਾ ਪਦਾਰਥ, ਵਾਂਛਿਤ ਪਦਾਰਥ ਜੋ ਮਿਲਿਆ ਹੈ ਤਾਂ ਕਿ ਸਰੂਪ ਕੂ ਵਿਸ਼ੇ ਕਰਨੇ ਵਾਸਤੇ ਜੋ ਗਿਆਨ ਰੂਪੰਤਾ ਕਰਨ ਕੀ ਬਿਰਤੀ ਹੈ, ਸੋ ਸਾਤਵਿਕੀ ਹੈ। ਉਹਨੂੰ ਜੋ ਅੰਤਾਕਰਨ ਕੀ ਬਿਰਤੀ ਜੋ ਗ੍ਰਹਿਣ ਕਰ ਰਹੀ ਹੈ, ਤੋ ਬਿਰਤੀ ਕੈਸੀ? ਉਹ ਕਿਹੜੀ ਬਿਰਤੀ ਹੈ? ਸਾਤਵਿਕ। ਕਾਹੇ ਤੇ, ਸਤੋ ਗੁਣ ਸੇ ਗਿਆਨ ਹੋਵੇ ਹੈ ਜਹ ਨਿਜਮ ਹੈ। ਉਹ ਬੱਚਾ ਦੇਖ ਰਿਹਾ ਹੈ, ਕੀ ਦੇਖ ਰਿਹਾ ਹੈ? ਇਹ ਮੇਰਾ ਬਾਪ ਟੀ ਵੀ ਲੈ ਕੇ ਆ, ਟੀ ਵੀ ਦਾ ਉਹਨੂੰ ਗਿਆਨ ਹੋਊਗਾ ਕਿ ਨਹੀਂ? ਅਤੇ ਗਿਆਨ ਕਦੋਂ ਹੋਏਗਾ? ਸਾਤਵਿਕ ਬਿਰਤੀ ਸੇ, ਉਦੋਂ ਉਹਦੇ ਅੰਦਰ ਸਾਤਵਿਕ ਬਿਰਤੀ ਬਣੀ, ਉਹਦੇ ਅੰਦਰ ਉਦੋਂ ਸਾਤਵਿਕ ਬਿਰਤੀ ਬਣੀ। ਟੀ ਵੀ ਮੈਂ ਆਨੰਦ ਨਹੀਂ ਆ, ਬਿਰਤੀ ਨੇ ਆਨੰਦ ਦਿੱਤਾ, ਸਾਤਵਿਕ ਬਿਰਤੀ ਨੇ। ਬਸ ਕਾਹੇ ਤੇ, ਸਤੋ ਗੁਣ ਸੇ ਗਿਆਨ ਹੋਵੇ ਹੈ ਜਾਂ ਨਿਜਮ ਹੈ? ਆਂਦਾ ਇਹ ਤਾਂ ਨਿਜਮ ਹੀ ਹੈ, ਪੱਕਾ ਦ੍ਰਿੜ ਵਿਸ਼ਵਾਸ ਕਰ ਲਓ, ਗਿਆਨ ਹੋਗਾ ਸਤੋ ਗੁਣ ਸੇ ਹੀ ਹੋਗਾ, ਨਹੀਂ ਤਾਂ ਇਹ ਨਹੀਂ ਹੋ ਨਹੀਂ ਸਕਦਾ। ਤਾਂ ਸਾਤਵਿਕ ਬਿਰਤੀ ਮੈਂ ਆਨੰਦ ਕਾ ਬਾਨ ਹੋਵੇ ਹੈ, ਪਰੰਤੂ ਜੋ ਗਿਆਨ ਰੂਪ ਬਿਰਤੀ ਬਹਿਰਮੁਖ ਹੈ, ਤਾਂ ਕਿ ਪ੍ਰਿਸ਼ਠ ਭਾਗ ਮੈਂ ਸਥਿਤ ਜੋ ਅੰਤਾਕਰਨ ਉਪਹਿਤ ਚੇਤਨ ਸਵਰੂਪ ਆਨੰਦ, ਤਾਂ ਕਾ ਤਿਸ ਬਿਰਤੀ ਮੈਂ ਗ੍ਰਹਿਣ ਹੋਵੇ ਨਹੀਂ। ਜੋ ਬਹਿਰਮੁਖ ਹੈ ਉਹਦੇ ਵਿੱਚ ਵੀ ਹੈ, ਚੇਤਨ ਭਾਗ ਤੋਂ ਉਹਦੇ ਵਿੱਚ ਵੀ ਹੈ, ਪਰ ਬਹਿਰਮੁਖ ਨੂੰ ਕੈਸੇ ਆਨੰਦ ਹੋ ਜਾਏਗਾ? ਅੰਤਰਮੁਖ ਨੂੰ ਆਏਗਾ ਨਾ। ਹੁਣ ਦੱਸੋ, ਬਹੁਤ ਸੁੰਦਰ ਪਦਾਰਥ ਪਏ ਤੁਹਾਡੇ ਸਾਹਮਣੇ, ਉਹ ਭੁੱਖ ਵੀ ਕੜਕ ਲੱਗੀ ਹੈ, ਠੀਕ ਹੈ, ਔਰ ਇੱਧਰੋਂ ਪੂਰਾ ਡਰ ਪਿਆ ਹੈ ਕਿ ਪਤਾ ਨਹੀਂ ਕਿਹੜੇ ਵੇਲੇ ਮ੍ਰਿਤੂ ਮੇਰੇ ਸਿਰ 'ਤੇ ਬੈਠੀ ਹੈ, ਇਹ ਤਲਵਾਰ ਲੈ ਕੇ ਕਦੋਂ ਮਾਰ ਦੇਵੇ ਮੈਨੂੰ, ਅਤੇ ਭੋਜਨ ਅੱਛਾ ਲੱਗੇਗਾ? भोजन जो आनंद आएगा, भूख भी लगी है, सुंदर पदार्थ भी है, क्यों नहीं आनंद आ रहा? क्यों जरा बिरती का करनी हो रही भी, बिरती तो इधर पीछे पर लगी डंडे वाले पास वाले, बिरती जो है वो तो डंडे वाले देख रही है, पदार्थ विच तो है ही नहीं बिरती, तो पदार्थ विच आनंद नहीं आ रहा, होर की है? जाते विषय उपित चेतन आनंद का भान होवे है, सो विषय उपित चेतन आत्मा से भिन्न नहीं, वो जड़ा चेतन है वो आत्मा से भिन्न नहीं, जाते आत्मा आनंद का ही विषय में भान कहिए है, ता ज्ञान रूप वृत्ति विषय विषय के साथ नेत्र आदि का संबंध ही निमित्त है, उन्होंने नाल जड़ा नेत्र आदि अखा ना उन्होंने संबंध हो गया, ये निमित्त है और कुछ नहीं। बाप बेटे ने देख लिया, बाप मेरा टीवी लेके आया, अखा का टीवी संबंध हो गया, मां बिरती थोड़ी देर वास्ते रुक गई, रोज नहीं वो आनंद आएगा जिस दिन पहले दिन आया सी, जिस दिन बाप टीवी लेके आया उस दिन जेड़ा आनंद आया दूसरे दिन उतना आनंद नहीं आएगा, तीसरे दिन और नहीं आएगा, चौथे दिन ल रोज रोज उ हूँ मैनू यह नहीं मैनू दूसरा टीवी लग दे वड्डा, फिर इच्छा दूसरी नवी इच्छा उत्पन्न होगी, जां टीवी च वड्डा नहीं लैना मैं स्कूटर लैना, इच्छा उधर आ गई हूँ टीवी च आनंद नहीं आ रहा, हम मैं की चाहिए लैपटॉप चाहिए लैपटॉप चाहिए तो फिर टीवी च क्यों आनंद आएगा, तो फिर आनंद कितने आ बई, आनंद सारा साढ़े अंदर ही है, हाँ जदों मन एकाग्र हो गया उस तत् क्षण आनंद शुरू हो जाएगा, नहीं तो जेडे सिमरन करने वाले हो गए तो पिंड चुके उन्होंने पूछ लियो कि जो तुम बैठते जे उदो तुम आनंद आज आता है तो उदो तो कि इंद्री का किड़े विषय के नाल संबंध से, अखा मिल के तो बैठे जे इंद्रिया सगों समेट के बैठे जे, भगवान कृष्ण गीता विच कहिंदे आ जैसे कछुआ, कछुआ जानते हैं ना, जैसे कछुआ खतरा आने पर की करता अपनी सारिया इंद्रिया अंदर समेट के चुप चाप खोपड़ी दे विच सब कुछ समेट के बैठ जाएगा शांति से निर्भय होकर, आंदे ऐसे ही जिहड़ा साधक है संसार दे प्रति सारिया इंद्रिया समेट करके अंदर अंतर्मुख कर लेगा ना उन्हू आनंद आएगा, कुरमो अंगानी भी सर्वसाह, कुरमो अंगानी कुरम माने कछुआ, जैसे कछुआ सारे अंगा नु समेट के अंतर्मुख हो के बैठ जाता है, ऐसे जिहड़ा साधक ध्यान में बैठा है वह सारिया इंद्रिया समेट के बैठेगा तब आनंद आएगा, सारिया इंद्रिया नहीं समेटिया मन रोटी खास में घूम रहा है जां पटियाले च घूम रहा जितना मर्जी अखा मीट दे रहो कुछ नहीं होने वाला, तो फिर आनंद किहदे विच है, बैठने विच भी आनंद नहीं है, बैठ लो ऐसे अखा मीट के बैठे बड़े तपस्वी बन के की होएगा, मन जे बाहर घूमता रहा तभी आनंद नहीं आने वाला, मन एकाग्र है तो तब आनंद आएगा नहीं तो नहीं आएगा। अथवा जहां दूसरा प्रकार ले लो, ज्ञान रूप जो बहर मुख वृत्ति तासे अन्य अंतर्मुख वृत्ति होवे है, ताके विषय अंतःकरण उपित चेतन स्वरूप आनंद का ही भान होवे है, देख लो केदा भान हो रहा अपने स्वरूप आनंद का, स्वरूप आनंद का भान हो रहा है, जह उत्तम सिद्धांत है, अंदा ये असली सिद्धांत तो सबसे उत्तम श्रेष्ठ सिद्धांत यही है, जदों अंतःकरण की वृत्ति अंतर्मुख होएगी टिक जाएगी अंदर, अंतर्मुख हुई नहीं टिकी, जैसे एक बार दृष्टांत दिता सी ना, जैसे खाली अंदर तो कुत्ता कैसे आएगा वापस, भी कुत्ता अंदर अंदर कुछ खाली है कमरा बिल्कुल, तो कुत्ता अंदर गया तो कितनी जल्दी वापस जाएगा, तुरंत, इतनी जल्दी वृत्ति अंतर्मुख हुई तो बाहर आ गई तो कुछ होने वाला नहीं है, उन कुछ मिलया नहीं अंदर फिर भट पार बाहर आ जाएगा, तो जे ऐसी ऐसी बिरती होएगी तो फिर कभी आनंद आने वाला ही नहीं है, बिरती खड़ेगी तब आनंद आएगा, जो कुछ खाण पीण अंदर मिल गया कुत्ते नू फिर क्यों निकलेगा, हाँ तो ऐसे ही जदों साड़ी बिरती अंतःकरण अंतर्मुख हो गई तो अंदरों उन्हूं रस आने लग गया तब टिकेगी, नहीं तो ऐसी नहीं टिकती, जदों रस आने लग गया फिर क्यों निकलेगी बाहर, तां बिरती की उत्पत्ति में इच्छा आदि किन का अभाव ही निमित्त है। वृत्ति की उत्पत्ति में क्या निमित्त है? इच्छा का अभाव। जैसे इच्छा आदि किन्ते रहित जो एकांत में उदासीन पुरुष स्थित है, ताकु बहिर्मुख ज्ञान स्वरूप ते कोई वृत्ति होवे नहीं। जो क्या है? एकांत में उदासीन पुरुष स्थित है, एकांत में जड़ा पुरुष बैठा है, है ना, ताकु बहिर्मुख ज्ञान रूप ते कोई वृत्ति होवे नहीं। बहिर्मुखता तो है ही नहीं उहदे विच, तो फिर क्या होगा? आनंद का भान होवे, उसनू आनंद आवेगा जिहड़ा एकांत में रहेगा। जिहड़ा शहर दे विच हल्ला गुल्ला दे विच रहेगा, तो फिर की आनंद आएगा? तो इहदा मतलब फिर हुण की पिंड छड्ड के कितें बाहर जाके कुटिया बना के कमरे बना के बैठ जाइए? ना ना, चुप करके अपने कमरे की कुंडी लगाओ तो एकांत ही एकांत है। खिड़कियां बारियां सब बंद करो, शांति से बैठ जाओ। हाँ बस नहीं, वो है ना गीता दे विच एक श्लोक है, जासम जागृति भूतानी तासम जागृति संजमी, जासम जागृति संजमी, ऐसा ही है कुछ श्लोक, मेरे को थोड़ा भूल गया। यासम सर्वभूतानी तस्म जागृति संजमी, वो कहता जेड़ी रात्रि दे विच जे पुरुष सो जाते हैं ना, संजमी पुरुष बने वो जो साधक पुरुष है वो विच जागता है। तो जेड़े विच जेड़ी रात्रि नू रात्रि समझ के पुरुष जागते हैं वो दे विच सौंदा है, और जेड़े दिन नू पुरुष समझ के दिन जागते हैं वो दे विच सौ जाएगा। उन्हां दी जेड़ी रात्रि उहदे वास्ते दिन, उन्हां दा जेड़ा दिन उहदे वास्ते वो रात्रि, वो दिने सोएगा, रात नू अपना काम कर लेगा। लै इस तों वड्डी एकांत कीड़ी होएगी? है सा सा रात्रि सन सन करेगी, जैसे जंगल करदा ना सन सन, उस समय तो कुत्ते भी जेड़े तुहाडे पिंड दे वो भी नहीं बोलणगे, देख लेना बिल्कुल शांत हो जाणगे। उस समय रोटी तो कुत्ते भी नहीं बोलते, कोई आवाज नहीं आती उस समय से। नहीं वो पहला जोर जार ला के हट थक जाते सो जाते ना फिर। जानते इश आदिकन के अभाव रूप निमित्त ते अंतर्मुख वृत्ति आनंद ग्रहण करने वाली होवे है, तांते वांछित विषय के लाभ से इच्छा आदिकन का अभाव होने ते ज्ञान से अनंतर अंतर्मुख वृत्ति होवे है, तिस्ते अंताकरण उपित आनंद का ही ग्रहण होवे है। जो स्वरूपानंद का ग्रहण और विषय का ज्ञान अत्यंत अव्यवहित है, जानते पुरुष को ऐसी भ्रांति होवे है, मैंने विषय में आनंद अनुभव किया। आंदा विषय का आनंद और स्वरूप का आनंद बिल्कुल आस पास बैठे हैं। जैसे कल दृष्टांत दिता सी तुहानू भी, 10 बच्चे 20 बच्चे बैठे हैं, उहदे विच इक तुहाडा बच्चा भी है, तुसीं अपने बच्चे की आवाज़ ठीक से पहले भी पहचान दे, वो 10 बच्चे एक ही पाठ कर रहे हैं उच्ची स्वर से, तो तुसीं अपने बच्चे की आवाज़ पहचान लोगे, ये मेरे बच्चे की आवाज़ है। तो जे तुहानू को दूसरा पूछे तेरे बच्चे की आवाज़ तू पछाणदा, तुसीं कहोगे हाँ, वो कहे मैनू दस, तो की दसोगे? नहीं दस सकते। यही हाल है इच्छा रूप वृत्ति और स्वरूप जिहड़ी वृत्ति है अंतर्मुख वृत्ति, वो आनंद एक ही है। इतना गाढ़ा उन्हां दा संबंध है भी पता नहीं लगेगा भी स्वरूप चो आनंद आ रहा है कि विषय चो आ रहा है, इतना भुलेखा पै जाता। इसलिए भुलेखा बहिर्मुख पुरुष की कहेगा मैनू यह विषय दे विचों आनंद आ रहा, भोजन चो आ रहा है, बड़े सुंदर कपड़े पाए उन्हां चो आ रहा है, मैं बहुत सुंदर फिल्म देख रहा उहदे विचों, इन्हां च आनंद नहीं है। ठीक है ना। जो स्वरूपानंद का ग्रहण और विषय का ज्ञान अत्यंत अव्यभित, अव्यंत मैंने समीप, बिल्कुल सटे हुए, सटे मैंने जुड़े हुए, जानते पुरुष को ऐसी भ्रांति होवे है, मैंने विषय में आनंद अनुभव किया, ऐसी भ्रांति होगी भी मैनू इहदे विचों आनंद आ रहा, बाहरले पदार्थां विचों आनंद आ रहा। किंवा किया है प्रथम पक्ष में जह पक्ष उत्तम है, पहले पक्ष दे नालों इह पक्ष जिहड़ा ठीक है, कहे ते जो विषय का ज्ञान रूप वृत्ति है तां से अंताकरण उपित चेतन आनंद का तो भान बने नहीं, जानते वृत्ति उपित आनंद का भान होवेगा, तो मार्ग में वृक्ष का जो ज्ञान रूप वृत्ति है सो भी सात्विक है। तैसे भी वृत्ति उपहित चेतन स्वरूप आनंद का बान हुआ चाहिए। तैसे सर्व ज्ञान से गे उपहित चेतन रूप आनंद का बान हुआ चाहिए। जानते अनात्म वस्तु का ज्ञान रूप जो बहिर्मुख वृत्ति तामे गे उपहित चेतन स्वरूप आनंद का ग्रहण होवे नहीं। वो कह रहा है गे मैंने ज्ञाता ज्ञान गे त्रिपुटी है ना, ज्ञाता ज्ञान, ज्ञाता कौन जानने वाला, और ज्ञान के कैसे जानेगा, ज्ञान के द्वारा किन्नू जानेगा, जिन्नू जानेगा वो हो गया गे पदार्थ, वस्तु नू जानेगा ना वो हो गया गे पदार्थ, जिन्नू भी जानेगा वो गे, ज्ञाता ज्ञान, ज्ञाता मैंने पुरुष, वो केदे द्वारा जानेगा ज्ञान के द्वारा, और जिन्नू जानेगा वो हो गया गे, ये त्रिपुटी बन गई, ज्ञाता ज्ञान गे, गे पदार्थ जो है वो जितना मर्जी बाहर मुख होवे उहदे च आनंद नहीं है, जितना जदों वृत्ति अंतर्मुख होएगी तभी आनंद होगा। इस रीति से विषय के संबंध से आत्म स्वरूप आनंद का भान होवे है, और जो आत्म स्वरूप आत्म आनंद रूप नहीं होवे तो विषय संबंध से आनंद का भान बने नहीं। जाते आत्मा आनंद रूप है, किनू सिद्ध कर रहे, सात चित्त दो हो गए सी, ये आनंद की परिभाषा बता रहे हैं, सात चित्त आनंद, ये आनंद ना खोल रहे हैं। और आत्मा का संबंधी जो वस्तु है ताके विषय प्रेम होवे हैं। आप ठीक से सुन लेना, आत्मा देखो जो वस्तु जितनी आत्मा के समीप होगी उतना उतना ज्यादा प्रीति होगी, आत्मा दे संबंध में जितनी जितनी वस्तु पास जाती जाएगी ना उतना 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 ज्यादा प्रीति होती जाएगी। हुण पुत्र में प्रीति है ना, तो पुत्र दे मित्र नाल उहदे प्रीति है, पर उहदे नाल सीधी प्रीति नहीं, पुत्र दा करके प्रीति है, पुत्र दा करके प्रीति, पुत्र प्रिय है इसलिए पुत्र दा संबंधी भी प्रिय लग रहा है, तो वो अपने पुत्र नाल थोड़ी दूर हो गया तो उहदे च प्रीति कम है, अपना जिहड़ा पुत्र है उहदे विच ज़्यादा है, पुत्र नाल उहे ज़्यादा स्थूल शरीर च प्रीति है, क्यों ये आत्मा के और समीप है, इहदे नाल इंद्रिया में ज़्यादा प्रीति है, क्यों वो आत्मा के और समीप है, इंद्रिया नो प्राण, प्राण ज्यादा प्रीति है, क्यों बिल्कुल ही आत्मा के समीप है। ऐसे जेड़ी जितने जितने पास में जानते जाओगे उतना उतना उसमें मैंपना बढ़ता जाएगा, आत्मपना बढ़ता है। आत्मा का संबंध संबंधी जो वस्तु है ताके विषय प्रेम होवे है, देख लो कह रहा आत्मा का संबंधी जो वस्तु है, जेड़ी जेड़ी वस्तु जेदे जेड़ी वस्तु का आत्मा दे नाल संबंध है उदे विच प्रेम होगा दूसरी नाल नहीं। हुण किसी दे पास गाड़ी है तो उहदे नाल सानू प्रेम हो जाएगा, क्यों साडे नाल संबंध ही नहीं होता, वो तो दूसरा जेदी है उहनू होएगा उहदे नाल। आत्मा का संबंधी जो वस्तु है ताके विषय प्रेम होवे है, तासे सनहित में अधिक प्रेम होवे, सनहित मैंने समीप, उदों भी जिहड़ा आत्मा दे जितना समीप होगा उहदे विच अधिक प्रीति होगी। इस रीति से बाहर बाहर के पदार्थ की अपेक्षा ते अंतर अंतर के पदार्थ में अधिक प्रीति होए है। परंपरा ते आत्मा का संबंधी जो पुत्र का मित्र है तामे प्रीति है, परंपरा से मैंने प्रीति, क्यों वो आत्मा का संबंधी जिहड़ा पुत्र है वो गाड़ी उहदे नाल संबंधी है ता प्रीति हो रही है। पुत्र के मित्र की अपेक्षा में ते पुत्र में अधिक प्रीति होवे है, पर पुत्र में अधिक प्रीति है पुत्र दे मित्र दी अपेक्षा दे, ठीक है ना, अपेक्षा माने तुलना। पुत्र से भी स्थूल शरीर में अधिक प्रीति होवे है, पुत्र से भी स्थूल शरीर है जिहड़ा अपना इहदे नाल ज्यादा प्रीति होएगी। कोई ऐसा मौका आ जाए तो कहिंदे ने मावां ने पुत नहीं सांभे, बस यही हाल है, क्यों किहड़ा सांभे अपने स्थूल शरीर नूं संभाले कि पुत्तां नूं संभाले, उस टाइम ते इहो जिहे मौके आ जांदे कदी कदी। स्थूल सूक्ष्म शरीर से भी स्थूल से सूक्ष्म में अधिक प्रीति है ना, स्थूल शरीर से भी ज्यादा अधिक प्रीति के में सूक्ष्म शरीर में, ठीक है ना। पूर्व पूर्व से उत्तर उत्तर आत्मा के समीप है, आत्मा का अभाव सूक्ष्म शरीर में अभास, आत्मा का अभास सूक्ष्म शरीर में है औरन में नहीं। जानते अभास द्वारा आत्मा का सूक्ष्म शरीर से संबंध है और उनमें नहीं, स्थूल शरीर में सूक्ष्म का संबंध है। हाँ बस जदों को मारन लगेगा तो आप की बचावांगे इंद्रियां, ਤੇ ਸਥੂਲ ਸਰੀਰ ਤੇ ਬਾਜੇ ਕੋਈ ਗੱਲ ਨਹੀਂ ਤੇ ਫਿਰ ਸਥੂਲ ਸਰੀਰ ਨਾਲ ਕਿਹੜਾ ਪ੍ਰੀਅ ਹੋ ਗਿਆ ਸੂਖਸ਼ਮ ਕਿਉਂ ਉਹ ਆਤਮਾ ਕੇ ਔਰ ਸਮੀਪ ਹੈ ਜਾਂ ਤੇ ਸਥੂਲ ਸਰੀਰ ਮੇ ਸੂਖਸ਼ਮ ਦੁਆਰਾ ਆਤਮਾ ਕਾ ਸੰਬੰਧ ਹੈ ਔਰ ਪੁੱਤਰ ਸੇ ਸਥੂਲ ਸਰੀਰ ਕਾ ਦੁਆਰਾ ਸੰਬੰਧ ਹੈ ਪੁੱਤਰ ਸੇ ਕਿਹਦੇ ਨਾਲ ਸਥੂਲ ਸਰੀਰ ਨਾਲ ਸੰਬੰਧ ਹੈ ਔਰ ਪੁੱਤਰ ਕੇ ਮਿੱਤਰ ਮੇ ਪੁੱਤਰ ਦੁਆਰਾ ਸੰਬੰਧ ਹੈ ਜਿਤਨਾ ਜਿਤਨਾ ਦੂਰ ਜਾਂਦੇ ਜਾਓਗੇ ਉਤਨਾ ਉਤਨਾ ਪ੍ਰੀਤੀ ਕਮ ਹੁੰਦੀ ਜਾਏਗੀ ਇਸ ਰੀਤੀ ਸੇ ਉੱਤਰ ਉੱਤਰ ਜੋ ਆਤਮਾ ਕੇ ਸਮੀਪ ਤਾਂ ਕੇ ਵਿਸ਼ੇ ਅਧਿਕ ਪ੍ਰੀਤੀ ਹੈ ਜਾਂ ਆਤਮਾ ਕੇ ਸੰਬੰਧ ਹੋਣੇ ਤੇ ਪਦਾਰਥ ਮੇ ਪ੍ਰੀਤੀ ਤਾਂ ਆਤਮਾ ਮੇ ਹੀ ਮੁੱਖ ਪ੍ਰੀਤੀ ਹੈ ਇਸ ਲਈ ਕਹਿੰਦਾ ਜਿਹੜੇ ਪਦਾਰਥ ਤੁਹਾਨੂੰ ਪ੍ਰਿਯ ਲੱਗ ਰਹੇ ਹੈ ਨਾ ਉਹ ਆਤਮਾ ਦੇ ਸੰਬੰਧੀ ਹੈ ਤਾਂ ਪ੍ਰਿਯ ਲੱਗ ਰਹੇ ਆ ਅਤੇ ਮੁੱਖ ਪ੍ਰੀਤੀ ਕਿਹਦੇ ਵਿੱਚ ਹੋ ਗਈ ਫਿਰ ਆਤਮਾ 'ਚ ਆਪਾਂ ਆਤਮਾ ਵੱਲ ਦੇਖਦੇ ਨਹੀਂ ਬਸ ਟੀ ਵੀ ਨੂੰ ਰੋਜ਼ ਕੱਪੜਾ ਮਾਰਾਂਗੇ ਫਰਿੱਜ ਨੂੰ ਰੋਜ਼ ਕੱਪੜਾ ਮਾਰਾਂਗੇ ਹੈਂ ਰੋਜ਼ ਪੋਚੇ ਲਗਾਵਾਂਗੇ ਫਰਸ਼ ਕਛਾ ਦਾਂਗੇ ਫਰਸ਼ ਕਿਸ ਕੇ ਫਰਿੱਜ ਦਾ ਰੰਗ ਉਡਾ ਤੱਕ ਮਾਰ ਮਾਰ ਕੇ ਪੋਚਾ ਪਰ ਇਹ ਇੱਥੇ ਕੁਛ ਮਾਰਿਆ ਹੀ ਨਹੀਂ ਜਿੱਥੇ ਮਾਰਨ ਵਾਲਾ ਸੀ ਪੋਚਾ ਔਰ ਪਦਾਰਥ ਮੇਂ ਨਹੀਂ ਜੈਸੇ ਪੁੱਤਰ ਕੇ ਮਿੱਤਰ ਮੇਂ ਪੁੱਤਰ ਕੇ ਸੰਬੰਧ ਮੇਂ ਪ੍ਰੀਤੀ ਹੈ ਜਾਂ ਤੇ ਪੁੱਤਰ ਮੇਂ ਹੀ ਪ੍ਰੀਤੀ ਹੈ ਪੁੱਤਰ ਦਾ ਜਿਹੜਾ ਮਿੱਤਰ ਹੈ ਪੁੱਤਰ ਦੇ ਸੰਬੰਧ ਸੇ ਪ੍ਰੀਤੀ ਹੈ ਅਤੇ ਫਿਰ ਮੁੱਖ ਪ੍ਰੀਤੀ ਕਿਹਦੀ ਹੋ ਗਈ ਪੁੱਤਰ 'ਚ ਪੁੱਤਰ ਕੇ ਮਿੱਤਰ ਮੇਂ ਨਹੀਂ ਤੈਸੇ ਆਤਮਾ ਕੇ ਅਧਿਕ ਸਮੀਪ ਮੇਂ ਅਧਿਕ ਪ੍ਰੀਤੀ ਹੋਵੇ ਹੈ ਜਾਂ ਤੇ ਆਤਮਾ ਵਿਸ਼ੇ ਹੀ ਸਰਬ ਕੀ ਪ੍ਰੀਤੀ ਹੈ ਸੋ ਪ੍ਰੀਤੀ ਆਨੰਦਮੇ ਔਰ ਦੁੱਖ ਕੇ ਅਭਾਵ ਮੇਂ ਹੋਵੇ ਹੈ ਪ੍ਰੀਤੀ ਕਿਹਦੇ 'ਚ ਹੋਏਗੀ ਜਿੱਥੋਂ ਆਨੰਦ ਮਿਲੇਗਾ ਉਹਦੇ ਵਿੱਚ ਹੋਏਗੀ ਦੂਸਰੇ 'ਚ ਕੀ ਪ੍ਰੀਤੀ ਹੈ ਫਿਰ ਜਿੱਥੇ ਦੁੱਖ ਨਹੀਂ ਹੋਏਗਾ ਜਿੱਥੇ ਸੁੱਖ ਮਿਲੇਗਾ ਉਹਦੇ ਨਾਲ ਪ੍ਰੀਤੀ ਹੋਏਗੀ ਦੂਸਰੇ ਨਾਲ ਨਹੀਂ ਹੋ ਸਕਦੀ ਹੈ ਨਾ ਤਾਂ ਕਿਹਦੇ ਨਾਲ ਪ੍ਰੀਤੀ ਰਹੇ ਸੋ ਪ੍ਰੀਤੀ ਆਨੰਦਮੇ ਔਰ ਦੁੱਖ ਕੇ ਅਭਾਵ ਮੇਂ ਹੋਵੇ ਹੈ ਔਰ ਮੇਂ ਨਹੀਂ ਠੀਕ ਹੈ ਔਰ ਪਦਾਰਥ ਮੇਂ ਜੋ ਪ੍ਰੀਤੀ ਹੋਵੇ ਸੋ ਆਨੰਦ ਔਰ ਦੁੱਖ ਕੇ ਅਭਾਵ ਕੇ ਨਿਮਿੱਤ ਹੋਵੇ ਹੈ ਉਹਦੇ ਨਾਲ ਜਿਹੜੀ ਪ੍ਰੀਤੀ ਹੋ ਰਹੀ ਹੈ ਦੂਸਰਿਆਂ ਪਦਾਰਥਾਂ ਨਾਲ ਉਹ ਉਹਨਾਂ ਦੇ ਨਿਮਿੱਤ ਹੋ ਰਹੀ ਹੈ ਵੀ ਇਹ ਇਹਦੇ ਸਹਾਇਕ ਹੈ ਇਸ ਵਾਸਤੇ ਜਾਂ ਤੇ ਆਨੰਦ ਔਰ ਦੁੱਖ ਕੇ ਅਭਾਵ ਮੇਂ ਔਰ ਮੇਂ ਪ੍ਰੀਤੀ ਨਹੀਂ ਜਾਂ ਤੇ ਸਰਬ ਕੀ ਪ੍ਰੀਤੀ ਕਾ ਵਿਸ਼ੇ ਜੋ ਆਤਮਾ ਸੋ ਆਨੰਦ ਰੂਪ ਹੈ ਦੇਖ ਲਓ ਇਹ ਸਿੱਧ ਕਰ ਦਿੱਤਾ ਉਸਨੇ ਕਿਤਨਾ ਜ਼ੋਰ ਲਗਾਇਆ ਹੈਂ ਇਹਨੂੰ ਕਹਿੰਦੇ ਰਿਸ਼ੀ ਰਿਣ ਰਿਸ਼ੀ ਰਿਣ ਤੁਸੀਂ ਹੁਣ ਕੀ ਕਰ ਰਹੇ ਜੇ ਦੋ ਕੰਮ ਕਰ ਰਹੇ ਜੇ ਇੱਕ ਤਾਂ ਸਰਵਣ ਕਰ ਰਹੇ ਜੇ ਇੱਕ ਰਿਸ਼ੀ ਰਿਣ ਤੋਂ ਮੁਕਤ ਹੋ ਰਹੇ ਜੇ ਕਿਤਨੀ ਮਿਹਨਤ ਕੀਤੀ ਹੈ ਮਹਾਂਪੁਰਸ਼ਾਂ ਨੇ ਅਤੇ ਜੇ ਆਪਾਂ ਪੜ੍ਹਾਂਗੇ ਨਾ ਸੁਣਾਂਗੇ ਨਾ ਤਾਂ ਉਹਨਾਂ ਦੀ ਮਿਹਨਤ ਦਾ ਕਿਆ ਫਲ ਫਲ ਹੋਇਆ ਕਾਹਦੇ ਵਾਸਤੇ ਉਹਨਾਂ ਹਿੰਦੀ 'ਚ ਕੀਤਾ ਉਹਨਾਂ ਕਿਹਾ ਲੋਕ ਦਿਆ ਵਾਸਤੇ ਲੋਕਾਂ 'ਤੇ ਮੈਂ ਅਨੁਗ੍ਰਹਿ ਕਰਨ ਵਾਸਤੇ ਅੱਗੇ ਆਏਗਾ ਇਹਦੇ ਅਖੀਰ 'ਤੇ ਆਉਂਦਾ ਮੈਂ ਇਹ ਪੂਰੇ ਪੂਰੇ ਗ੍ਰੰਥਾਂ ਦੇ ਨਾਮ ਲੈ ਕੇ ਦੱਸੇਗਾ ਇਤਨੇ ਇਤਨੇ ਗ੍ਰੰਥ ਪੜ੍ਹੇ ਜਿਨ੍ਹਾਂ ਦੇ ਤੁਸੀਂ ਨਾਮ ਵੀ ਨਹੀਂ ਸੁਣੇ ਹੋਵੇ ਉਹ ਗ੍ਰੰਥ ਪੜ੍ਹੇ ਤਾਂ ਫਿਰ ਵੀ ਮੈਂ ਇਤਨਾ ਬੜਾ ਵਿਦਵਾਨ ਹੋ ਕਰਕੇ ਵੀ ਮੈਂ ਹਿੰਦੀ 'ਚ ਗ੍ਰੰਥ ਲਿਖਿਆ ਅਤੇ ਇਹਦਾ ਇੱਕ ਹੀ ਹੇਤੂ ਹੈ ਇੱਕ ਹੀ ਕਾਰਨ ਹੈ ਕਿਆ ਲੋਕਾਂ ਪਰ ਦਇਆ ਕਰਨ ਵਾਸਤੇ ਅਤੇ ਇਤਨਾ ਵਿਦਵਾਨ ਹੋ ਕਰਕੇ ਵੀ ਜਿਹਦੇ ਮਨ ਵਿੱਚ ਇਹ ਆ ਗਿਆ ਵੀ ਮੈਂ ਹਿੰਦੀ 'ਚ ਗ੍ਰੰਥ ਲਿਖਾਂ ਜਿਹੜੇ ਸੰਸਕ੍ਰਿਤ ਨਹੀਂ ਪੜ੍ਹੇ ਉਹ ਹਿੰਦੀ ਪੜ੍ਹ ਲੈਣ ਅਤੇ ਫਿਰ ਵੀ ਨਾ ਆਪਾਂ ਪੜ੍ਹੀਏ ਅਤੇ ਫਿਰ ਰਿਸ਼ੀ ਦੇਣ 'ਤੇ ਕਹਾਂ ਮੁਕਤ ਹੋਏ ਠੀਕ ਹੈ ਨਾ ਦੁੱਖ ਕਾ ਅਭਾਵ ਆਤਮ ਰੂਪ ਹੈ ਕਲਪਨਾ ਕਲਪਿਤ ਕਾ ਅਭਾਵ ਅਧਿਸ਼ਠਾਨ ਰੂਪ ਹੋਵੇ ਹੈ ਜੈਸੇ ਸਰਪ ਕਾ ਅਭਾਵ ਰੱਜੂ ਰੂਪ ਹੈ ਜਾਂ ਤੇ ਕਲਪਿਤ ਜੋ ਦੁੱਖ ਤਾਂ ਕਾ ਅਭਾਵ ਵੀ ਆਤਮ ਰੂਪ ਹੈ ਇਸ ਰੀਤੀ ਸੇ ਆਤਮਾ ਆਨੰਦ ਰੂਪ ਹੈ ਔਰ ਨਿਆਇ ਮਤ ਮੇ ਆਤਮਾ ਕਾ ਆਨੰਦ ਆਨੰਦ ਗੁਣ ਹੈ ਸੋ ਸਮੀਚਨੀ ਨਹੀਂ ਨਿਆਇ ਮਤ ਵਾਲੇ ਕੀ ਮੰਨਦੇ ਆ ਉਹ ਕਹਿੰਦੇ ਆਪਾਂ ਵਿਦੰਤੀ ਕੀ ਮੰਨਦੇ ਆ ਸਰੂਪ ਆਤਮਾ ਕਾ ਸਰੂਪ ਕਿਹਾ ਹੈ ਸੱਤ ਚਿੱਤ ਆਨੰਦ ਉਹ ਕਹਿ ਰਹੇ ਹੈ ਨਿਆਏ ਵਾਲੇ ਆਤਮਾ ਕਾ ਜੋ ਆਨੰਦ ਹੈ ਉਹ ਸਰੂਪ ਨੇ ਗੁਣ ਹੈ ਗੁਣ ਗੁਣੀ ਦੋ ਭਾਵ ਹੋ ਗਏ ਨਾ ਦੁਆਤ ਤਾਂ ਬਣਿਆ ਰਿਹਾ ਫਿਰ ਅਤੇ ਗੁਣ ਤਾਂ ਕਦੀ ਹੋਗਾ ਕਦੀ ਨਹੀਂ ਹੋਗਾ ਅਤੇ ਸਰੂਪ ਕਿੱਥੇ ਦੌੜ ਜਾਏਗਾ ਅਬ ਉਹ ਕਹਿ ਰਹੇ ਉਹ ਸਮੀਚਨੀ ਨਹੀਂ ਕਾਹੇ ਤੇ ਜੋ ਆਨੰਦ ਗੁਣ ਕੁ ਨਿੱਤ ਅੰਗੀਕਾਰ ਕਰੇ ਤੋ ਆਗਮਾ ਪਾਈ ਨਹੀਂ ਹੋਵੇ ਜੋ ਆਨੰਦ ਗੁਣ ਜਿਹੜਾ ਗੁਣਿਆ ਉਹਨਾਂ ਨੂੰ ਇਹ ਪੁੱਛੇ ਵੀ ਜਿਹੜਾ ਆਨੰਦ ਗੁਣ ਤੁਸੀਂ ਮੰਨਦੇ ਉਹ ਨਿੱਤ ਹੈ ਜਾਂ ਅਨਿੱਤ ਹੈ ਜੇ ਤੋ ਕਹੇ ਉਹ ਨਿੱਤ ਹੈ ਫਿਰ ਤਾਂ ਆਗਮਾ ਪਾਈ ਹੋਆ ਨਹੀਂ ਉਹ ਤਾਂ ਸਰੂਪ ਹੀ ਹੋ ਗਿਆ ਗੁਣ ਤਾਂ ਨਿੱਤ ਹੋ ਨਹੀਂ ਸਕਦਾ ਫਿਰ ਤਾਂ ਉਹਦਾ ਕੀ ਹੋ ਗਿਆ ਸਰੂਪ ਅਤੇ ਜੇ ਉਹ ਕਹੇਗੇ ਅਨਿੱਤ ਹੈ तो फिर तो कभी है का आत्मा में कभी नहीं है, कभी आत्मा ज्ञानी होगी कभी आत्मा मूर्ख होगी है ना। जो आनंद गुण को अनित्य अंगीकार करें तो आगमा पाई नहीं होवे, जहाँ ते आत्मा का स्वरूप ही आनंद सिद्ध होवेगा। और अनित्य आनंद न्याय मत में है भी नहीं, और अनित्य जो कहें तो अनुकूल विषय और इंद्रियन के संबंध से आनंद की उत्पत्ति अंगीकार करनी होवेगी। जो कह रहे अनित्य मान लो, चलो अनित्य है, नित्य तो कहोगे, नित्य कहोगे तो वह तो आत्मा का स्वरूप हो जाएगा, गुण तो हो नहीं सकता नित्य, गुण तो आगमा पाई है कभी नहीं है। तो जे तुसी क्यों मनोगे भी नहीं अनित्य है, फिर अनित्य है तो कदों उत्पन्न होया सी, जहाँ तो इंद्रिया के संबंध में उत्पन्न हो